ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 6 ਅਕਤੂਬਰ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਗੈਰ ਅਸਲੀਅਤ। ਸੁਨਹਿਰੀ ਮਤਨ: ਜ਼ਬੂਰ। ਮੈਂ ਤੇਰੇ ਸਾਰੇ ਕਾਨੂੰਨਾਂ ਨੂੰ ਸੱਚੇ ਮੰਨਦਾ ਵਾਂ ਅਤੇ ਹਰ ਝੂਠੀ ਰਾਹ ਤੋਂ ਮੈਨੂੰ ਨਫ਼ਰਤ ਹੈ। ਜਵਾਬੀ ਪੜ੍ਹਾਈ: ਕੁਲਸੀਓਂ। ਇਸ ਲਈ ਜਦੋਂ ਤੁਸੀਂ ਮਸੀਹ ਦੇ ਨਾਲ ਜਵਾਏ ਗਏ ਅਤੇ ਅਗਲੇ ਜਹਾਨ ਦੀਆਂ ਸ਼ੈਵਾਂ ਨੂੰ ਲੱਭਦੇ ਰਹੋ ਜਿੱਥੇ ਮਸੀਹ ਮੌਜੂਦ ਹੈ ਅਤੇ ਰੱਬ ਦੇ ਸੱਜੇ ਪਾਸੇ ਬੈਠਾ ਹੈ। ਅਗਲੇ ਜਹਾਨ ਦੀਆਂ ਸ਼ੈਵਾਂ ਦੇ ਖਿਆਲ ਵਿੱਚ ਰਹੋ, ਨਾ ਭਈ ਧਰਤੀ ਦੀਆਂ ਸ਼ੈਵਾਂ ਦੇ। ਅਤੇ ਜਿਵੇਂ ਤੁਸੀਂ ਮਸੀਹ ਯਸੂ ਖੁਦਾਵੰਦ ਨੂੰ ਕਬੂਲ ਕੀਤਾ, ਉਸੇ ਤਰ੍ਹਾਂ ਉਹਦੇ ਵਿੱਚ ਤੁਰਦੇ ਰਹੋ ਅਤੇ ਉਹਦੇ ਵਿੱਚ ਜੜ ਫੜਦੇ ਅਤੇ ਤਾਮੀਰ ਹੁੰਦੇ ਜਾਓ। ਅਤੇ ਜਿਵੇਂ ਤੁਸੀਂ ਤਾਲੀਮ ਪਾਈ, ਉਸੇ ਤਰ੍ਹਾਂ ਈਮਾਨ ਵਿੱਚ ਮਜ਼ਬੂਤ ਰਹੋ ਅਤੇ ਖੂਬ ਸ਼ੁਕਰਗੁਜ਼ਾਰੀ ਕਰਿਆ ਕਰੋ। ਖ਼ਬਰਦਾਰ, ਕੋਈ ਤੁਹਾਨੂੰ ਉਸ ਫਲਸਫੀ ਅਤੇ ਲਾ ਹਾਸਲ ਫਰੇਬ ਦਾ ਸ਼ਿਕਾਰ ਨਾ ਕਰ ਲਏ ਜਿਹੜਾ ਇਨਸਾਨਾਂ ਦੀ ਰਵਾਇਤ ਅਤੇ ਦੁਨਿਆਵੀ ਸ਼ੁਰੂ ਦੀਆਂ ਗੱਲਾਂ ਦੇ ਮੁਆਫਿਕ ਨੇ, ਨਾ ਪਈ ਮਸੀਹ ਦੇ ਮੁਆਫਿਕ, ਕਿਉਂ ਜੇ ਅਲੂਹੀਅਤ ਦੀ ਸਾਰੀ ਮਾਮੂਰੀ ਉਹਦੇ ਵਿੱਚ ਹੀ ਮੁਜੱਸਮ ਹੋ ਕੇ ਰਹਿੰਦੀ ਹੈ ਅਤੇ ਤੁਸੀਂ ਉਹਦੇ ਵਿੱਚ ਮਾਮੂਰ ਹੋ ਗਏ ਹੋ ਜਿਹੜਾ ਸਾਰੀ ਹਕੂਮਤ ਅਤੇ ਇਖਤਿਆਰ ਦਾ ਸਿਰ ਹੈ। ਦਰਸੀਵਾਜ਼ ਬਾਈਬਲ ਵਿੱਚੋਂ ਪਦਾਇਸ਼। ਰੱਬ ਨੇ ਸ਼ੁਰੂ ਵਿੱਚ ਧਰਤੀ ਅਤੇ ਅਸਮਾਨ ਨੂੰ ਪੈਦਾ ਕੀਤਾ ਅਤੇ ਧਰਤੀ ਵੈਰਾਨ ਅਤੇ ਸੁਨਸਾਨ ਸੀ ਅਤੇ ਗਹਿਰਾਓ ਉੱਤੇ ਹਨੇਰਾ ਸੀ ਅਤੇ ਰੱਬ ਦੀ ਰੂਹ ਪਾਣੀਆਂ ਉੱਤੇ ਜੁੰਬਸ਼ ਕਰਦੀ ਸੀ। ਅਤੇ ਰੱਬ ਨੇ ਆਖਿਆ ਭਈ ਲੋਅ ਹੋ ਜਾਵੇ ਅਤੇ ਲੋਅ ਹੋ ਗਈ। ਅਤੇ ਰੱਬ ਨੇ ਆਖਿਆ ਭਈ ਲੋਅ ਚੰਗੀ ਹੈ ਅਤੇ ਰੱਬ ਨੇ ਲੋਅ ਨੂੰ ਹਨੇਰੇ ਤੋਂ ਵੱਖ ਕੀਤਾ। ਅਤੇ ਰੱਬ ਨੇ ਆਖਿਆ ਭਈ ਪਾਣੀਆਂ ਦੇ ਵਿਚਕਾਰ ਫਜ਼ਾ ਹੋਵੇ ਤਾਂ ਜੋ ਪਾਣੀ ਪਾਣੀ ਤੋਂ ਵੱਖ ਹੋ ਜਾਵੇ। ਅਤੇ ਰੱਬ ਨੇ ਫਜ਼ਾ ਨੂੰ ਅਸਮਾਨ ਆਖਿਆ ਅਤੇ ਸ਼ਾਮ ਹੋਈ ਅਤੇ ਸਵੇਰ ਹੋਈ, ਇੰਝ ਦੂਜਾ ਦਿਨ ਹੋਇਆ। ਅਤੇ ਰੱਬ ਨੇ ਆਖਿਆ ਭਈ ਅਸਮਾਨ ਉੱਤੇ ਨਈਅਰ ਹੋਣ, ਭਈ ਦਿਨ ਅਤੇ ਰਾਤ ਨੂੰ ਵੱਖ ਕਰਨ, ਅਤੇ ਉਹ ਫਲਕ ਉੱਤੇ ਲੋਵਾਂ ਲਈ ਹੋਣ, ਭਈ ਧਰਤੀ ਉੱਤੇ ਲੋ ਕਰਨ, ਅਤੇ ਇੰਝ ਹੀ ਹੋਇਆ। ਯਰਮੀਆ: ਐ ਇਸਰਾਇਲ ਦੇ ਘਰਾਨੇ, ਉਹ ਕਲਾਮ ਜਿਹੜਾ ਖੁਦਾਵੰਦ ਤੁਹਾਡੇ ਨਾਲ ਕਰਦਾ ਹੈ ਸੁਣੋ। ਖੁਦਾਵੰਦ ਇੰਝ ਆਖਦਾ ਹੈ ਭਈ ਤੁਸੀਂ ਦੂਜੀਆਂ ਕੌਮਾਂ ਦੀ ਰਵਿਸ਼ ਨਾ ਸਿੱਖੋ ਅਤੇ ਅਸਮਾਨ ਦੀਆਂ ਨਿਸ਼ਾਨੀਆਂ ਤੋਂ ਡਰੋ ਨਾ, ਹਾਲਾਂਕਿ ਦੂਜੀਆਂ ਕੌਮਾਂ ਉਹਨਾਂ ਤੋਂ ਡਰਦੀਆਂ ਨੇ, ਕਿਉਂ ਜੇ ਉਹਨਾਂ ਦੇ ਆਇਨ ਝੂਠ ਨੇ। ਪਰ ਖੁਦਾਵੰਦ ਸੱਚਾ ਰੱਬ ਏ, ਉਹ ਜਿਉਂਦਾ ਰੱਬ ਅਤੇ ਅਬਦੀ ਬਾਦਸ਼ਾਹ ਏ। ਉਹਨੇ ਹੀ ਆਪਣੀ ਕੁਦਰਤ ਨਾਲ ਧਰਤੀ ਨੂੰ ਬਣਾਇਆ, ਉਹਨੇ ਹੀ ਆਪਣੀ ਹਿਕਮਤ ਨਾਲ ਜਿੰਦ ਨੂੰ ਕਾਇਮ ਕੀਤਾ ਅਤੇ ਸਿਆਣ ਨਾਲ ਅਸਮਾਨ ਨੂੰ ਤਾਨਿਆ। ਅਮਸਾਲ: ਧੰਨ ਹੈ ਉਹ ਬੰਦਾ ਜਿਹੜਾ ਹਿਕਮਤ ਨੂੰ ਪਾਉਂਦਾ ਹੈ ਅਤੇ ਉਹ ਜਿਹੜਾ ਫਹਿਮ ਹਾਸਲ ਕਰਦਾ ਹੈ। ਐ ਮੇਰੇ ਪੁੱਤਰ, ਸਿਆਣ ਅਤੇ ਤਮੀਜ਼ ਦੀ ਹਿਫਾਜ਼ਤ ਕਰ, ਉਹਨਾਂ ਨੂੰ ਆਪਣੀਆਂ ਅੱਖੀਆਂ ਤੋਂ ਪਰੇ ਨਾ ਹੋਣ ਦੇ, ਇਸ ਤਰ੍ਹਾਂ ਉਹ ਤੇਰੀ ਜਾਨ ਦੀ ਹਯਾਤੀ ਅਤੇ ਤੇਰੇ ਗੱਲੇ ਦੀ ਜ਼ੀਨਤ ਹੋਣਗੀਆਂ। ਫਿਰ ਤੂੰ ਬਗੈਰ ਖਟਕੇ ਆਪਣੀ ਰਾਹ ਉੱਤੇ ਟੁਰੇਗਾ ਅਤੇ ਤੇਰੇ ਪੈਰਾਂ ਨੂੰ ਠੇਡਾ ਨਾ ਲੱਗੇਗਾ। ਮੱਤੀ: ਉਸੇ ਦਿਨ ਯਸੂ ਘਰੋਂ ਨਿਕਲ ਕੇ ਝੀਲ ਦੇ ਕੰਢੇ ਉੱਤੇ ਜਾ ਬੈਠਿਆ ਅਤੇ ਉਹਦੇ ਕੋਲ ਐਡਾ ਵੱਡਾ ਜੱਥਾ ਇਕੱਠਾ ਹੋ ਗਿਆ ਭਈ ਉਹ ਕਸ਼ਤੀ ਉੱਤੇ ਚੜ ਬੈਠਿਆ ਅਤੇ ਸਾਰਾ ਜੱਥਾ ਕੰਢੇ ਉੱਤੇ ਖੜਾ ਰਿਹਾ। ਅਤੇ ਉਹਨੇ ਉਹਨਾਂ ਨਾਲ ਬਹੁਤ ਸਾਰੀਆਂ ਗੱਲਾਂ ਤਮਸੀਲਾਂ ਵਿੱਚ ਕੀਤੀਆਂ। ਫਿਰ ਅਸਮਾਨ ਦੀ ਬਾਦਸ਼ਾਹੀ ਉਸ ਵੱਡੇ ਜਾਲ ਵਾਂਗ ਰਹੇ ਜਿਹੜਾ ਦਰਿਆ ਵਿੱਚ ਸੁੱਟਿਆ ਗਿਆ ਅਤੇ ਉਹਨੇ ਹਰ ਤਰ੍ਹਾਂ ਦੀਆਂ ਮੱਛੀਆਂ ਖਿੱਚ ਲਈਆਂ। ਅਤੇ ਜਦੋਂ ਉਹ ਭਰ ਗਿਆ ਅਤੇ ਉਹਨੂੰ ਕੰਢੇ ਉੱਤੇ ਖਿੱਚ ਲਿਆ ਹੈ ਅਤੇ ਬੈਠ ਕੇ ਚੰਗੀਆਂ ਚੰਗੀਆਂ ਅਤੇ ਭਾਂਡਿਆਂ ਵਿੱਚ ਜਮ੍ਹਾਂ ਕਰ ਲਈਆਂ ਅਤੇ ਜਿਹੜੀਆਂ ਖਰਾਬ ਸੀ ਉਹ ਸੁੱਟ ਦਿੱਤੀਆਂ। ਮੱਤੀ: ਇਸ ਲਈ ਜੋ ਕੁਝ ਤੁਸੀਂ ਚਾਹੁੰਦੇ ਹੋ ਭਈ ਲੋਕੀ ਤੁਹਾਡੇ ਨਾਲ ਕਰਨ, ਉਹ ਹੀ ਤੁਸੀਂ ਉਹਨਾਂ ਦੇ ਨਾਲ ਕਰੋ, ਕਿਉਂ ਜੇ ਤੌਰਾਤ ਅਤੇ ਨਬੀਆਂ ਦੀ ਤਾਲੀਮ ਇਹੀ ਹੈ। ਤੰਗ ਬੂਹੇ ਵਿੱਚੋਂ ਦਾਖਲ ਹੋਵੋ, ਕਿਉਂ ਜੇ ਉਹ ਬੂਹਾ ਚੌੜਾ ਹੈ ਅਤੇ ਉਹ ਰਾਹ ਖੁੱਲ੍ਹੀ ਹੈ ਜਿਹੜੀ ਹਲਾਕਤ ਤੀਕਰ ਲੈ ਜਾਂਦੀ ਹੈ ਅਤੇ ਉਹਦੇ ਵਿੱਚੋਂ ਲੰਘਣ ਵਾਲੇ ਬਹੁਤ ਨੇ। ਕਿਉਂ ਜੇ ਉਹ ਬੂਹਾ ਤੰਗ ਏ ਅਤੇ ਉਹ ਰਾਹ ਸੁੱਕੀ ਏ ਜਿਹੜੀ ਹਯਾਤੀ ਤੀਕਰ ਅਪਣਾਉਂਦੀ ਏ ਅਤੇ ਉਹਦੇ ਚਾਹਣ ਵਾਲੇ ਥੋੜ੍ਹੇ ਨੇ। ਝੂਠੇ ਨਬੀਆਂ ਤੋਂ ਖ਼ਬਰਦਾਰ ਰਹੋ ਜਿਹੜੇ ਤੁਹਾਡੇ ਕੋਲ ਭੇਡਾਂ ਦੇ ਰੂਪ ਵਿੱਚ ਆਉਂਦੇ ਨੇ ਪਰ ਉਹ ਅੰਦਰੋਂ ਫਾੜਨ ਵਾਲੇ ਭੇੜੀਏ ਨੇ। ਉਹਨਾਂ ਦੇ ਫਲਾਂ ਤੋਂ ਤੁਸੀਂ ਉਹਨਾਂ ਨੂੰ ਪਛਾਣ ਲਵੋਗੇ। ਕੀ ਝਾੜੀਆਂ ਤੋਂ ਅੰਗੂਰ ਤੇ ਕੰਡਿਆਂ ਤੋਂ ਅੰਜੀਰ ਤੋੜ ਸਕਦੇ ਹਾਂ? ਇਸ ਤਰ੍ਹਾਂ ਇੱਕ ਚੰਗਾ ਰੁੱਖ ਚੰਗਾ ਫਲ ਲਿਆਉਂਦਾ ਹੈ ਤੇ ਮਾੜਾ ਰੁੱਖ ਮਾੜਾ ਫਲ ਲਿਆਉਂਦਾ ਹੈ। ਚੰਗਾ ਰੁੱਖ ਮਾੜਾ ਫਲ ਨਹੀਂ ਲਿਆ ਸਕਦਾ, ਨਾ ਮਾੜਾ ਰੁੱਖ ਚੰਗਾ ਫਲ ਲਿਆ ਸਕਦਾ ਹੈ। ਜਿਹੜਾ ਰੁੱਖ ਚੰਗਾ ਫਲ ਨਹੀਂ ਲਿਆਉਂਦਾ, ਉਹ ਵੱਢਿਆ ਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ। ਇਸ ਲਈ ਉਹਨਾਂ ਦੇ ਫਲਾਂ ਤੋਂ ਤੁਸੀਂ ਉਹਨਾਂ ਨੂੰ ਪਛਾਣ ਲਵੋਗੇ। ਮੱਤੀ ਉਸ ਵੇਲੇ ਫਰੀਸੀਆਂ ਨੇ ਜਾ ਕੇ ਸਲਾਹ ਕੀਤੀ ਵੀ ਉਹਨੂੰ ਕਿਵੇਂ ਗੱਲਾਂ ਵਿੱਚ ਫਸਾਉਣ। ਇਸ ਲਈ ਉਹਨਾਂ ਨੇ ਆਪਣੇ ਚੇਲਿਆਂ ਨੂੰ ਹਰੂਦੀਆਂ ਦੇ ਨਾਲ ਉਹਦੇ ਕੋਲ ਘੱਲਿਆ ਤੇ ਉਹਨਾਂ ਨੇ ਆਖਿਆ, ਐ ਉਸਤਾਦ, ਅਸੀਂ ਜਾਣਦੇ ਹਾਂ ਵੀ ਤੂੰ ਸੱਚਾ ਹੈ ਤੇ ਸੱਚਾਈ ਨਾਲ ਰੱਬ ਦੀ ਰਾਹ ਦੀ ਤਾਲੀਮ ਦੇਣਾ ਹੈ ਤੇ ਕਿਸੇ ਦੀ ਪਰਵਾਹ ਨਹੀਂ ਕਰਦਾ, ਕਿਉਂ ਜੇ ਤੂੰ ਕਿਸੇ ਬੰਦੇ ਦਾ ਤਰਫਦਾਰ ਨਹੀਂ ਹੈ। ਇਸ ਲਈ ਸਾਨੂੰ ਦੱਸ, ਤੂੰ ਕੀ ਸਮਝਦਾ ਹੈ? ਯਸੂ ਨੇ ਉਹਨਾਂ ਦੀ ਸ਼ਰਾਰਤ ਜਾਣ ਕੇ ਆਖਿਆ, ਐ ਰਿਹਾ ਕਰੋ, ਮੈਨੂੰ ਕਿਉਂ ਅਜ਼ਮਾਉਂਦੇ ਹੋ? ਜਿਜ਼ੀਏ ਦਾ ਸਿੱਕਾ ਮੈਨੂੰ ਵਿਖਾਓ। ਉਹ ਇੱਕ ਦਿਨਾਰ ਉਹਦੇ ਕੋਲ ਲਿਆਏ। ਉਹਨੇ ਉਹਨਾਂ ਨੂੰ ਆਖਿਆ, ਇਹ ਸ਼ਕਲ ਤੇ ਨਾਂ ਕਿਹਦਾ ਹੈ? ਉਹਨਾਂ ਨੇ ਉਹਨੂੰ ਆਖਿਆ, ਕੈਸਰ ਦਾ। ਇਹਦੇ ਉੱਤੇ ਉਹਨੇ ਉਹਨਾਂ ਨੂੰ ਆਖਿਆ, ਜਿਹੜਾ ਕੈਸਰ ਦਾ ਏ ਕੈਸਰ ਨੂੰ ਤੇ ਜਿਹੜਾ ਰੱਬ ਦਾ ਏ ਰੱਬ ਨੂੰ ਦਿਓ। ਉਹ ਇਹ ਸੁਣ ਕੇ ਹੈਰਾਨ ਹੋਏ ਤੇ ਉਹਨੂੰ ਛੱਡ ਕੇ ਟੁਰ ਗਏ। ਯੂਹੰਨਾ, ਇਹ ਪਿਆਰਿਓ, ਹਰ ਇੱਕ ਰੂਹ ਦਾ ਯਕੀਨ ਨਾ ਕਰੋ, ਬਲਕਿ ਰੂਹਾਂ ਨੂੰ ਅਜ਼ਮਾਓ ਭਈ ਉਹ ਰੱਬ ਵੱਲੋਂ ਹੈ ਨੇ ਜਾਂ ਨਹੀਂ, ਕਿਉਂ ਜੇ ਬਹੁਤ ਸਾਰੇ ਝੂਠੇ ਨਬੀ ਜੱਗ ਵਿੱਚ ਨਿਕਲ ਖਲੋਤੇ ਨੇ। ਰੱਬ ਦੇ ਰੂਹ ਨੂੰ ਤੁਸੀਂ ਇੰਝ ਪਛਾਣ ਸਕਦੇ ਹੋ ਭਈ ਜਿਹੜੀ ਰੂਹ ਮੰਨ ਲਵੇ ਭਈ ਯਸੂ ਮਸੀਹ ਮੁਜੱਸਮ ਹੋ ਕੇ ਆਇਆ ਏ, ਉਹ ਰੱਬ ਵੱਲੋਂ ਏ, ਤੇ ਜਿਹੜੀ ਰੂਹ ਯਸੂ ਨੂੰ ਨਾ ਮੰਨੇ ਉਹ ਰੱਬ ਵੱਲੋਂ ਨਹੀਂ, ਤੇ ਇਹੀ ਮਸੀਹ ਦੀ ਮੁਖਾਲਫ ਵਾਲੀ ਰੂਹ ਏ ਜਿਹਦੀ ਖਬਰ ਤੁਸੀਂ ਸੁਣ ਲਈ ਏ ਭਈ ਉਹ ਆਉਣ ਵਾਲੀ ਏ, ਬਲਕਿ ਹੁਣ ਵੀ ਜੱਗ ਵਿੱਚ ਮੌਜੂਦ ਏ। ਐ ਬਾਲੋ, ਤੁਸੀਂ ਰੱਬ ਵਿੱਚੋਂ ਹੋ ਤੇ ਉਹਨਾਂ ਉੱਤੇ ਗਾਲਬ ਆਏ ਹੋ, ਕਿਉਂ ਜੇ ਜਿਹੜਾ ਤੁਹਾਡੇ ਵਿੱਚ ਏ ਉਹਦੇ ਤੋਂ ਵੱਡਾ ਏ ਜਿਹੜਾ ਜੱਗ ਵਿੱਚ ਏ। ਉਹ ਜੱਗ ਵਿੱਚੋਂ ਨੇ, ਇਸ ਲਈ ਜੱਗ ਵਰਗੀ ਇਹ ਆਖਦੇ ਨੇ ਤੇ ਜੱਗ ਉਹਨਾਂ ਦੀ ਸੁਣਦਾ ਹੈ। ਅਸੀਂ ਰੱਬ ਤੋਂ ਹਾਂ, ਜਿਹੜਾ ਰੱਬ ਨੂੰ ਜਾਣਦਾ ਏ ਉਹ ਸਾਡੀ ਸੁਣਦਾ ਏ, ਜਿਹੜਾ ਉੱਤੋਂ ਨਹੀਂ ਉਹ ਸਾਡੀ ਨਹੀਂ ਸੁਣਦਾ। ਇਹਦੇ ਨਾਲ ਅਸੀਂ ਸੱਚਾਈ ਦੀ ਰੂਹ ਤੇ ਗੁੰਮਰਾਹੀ ਦੀ ਰੂਹ ਨੂੰ ਪਛਾਣ ਲੈਂਦੇ ਹਾਂ। ਜ਼ਬੂਰ, ਆਪਣੀ ਲੋਹ ਤੇ ਆਪਣੀ ਸੱਚਾਈ ਨੂੰ ਘੱਲ, ਉਹੀ ਮੇਰੀ ਰਾਹਬਰੀ ਕਰਨ, ਉਹ ਮੈਨੂੰ ਤੇਰੇ ਪਾਕ ਪਹਾੜ ਤੇ ਤੇਰੇ ਮਸਕਨਾਂ ਤਿਕਰ ਅਪਣਾਉਣ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਸੱਚਾਈ ਤੇ ਪਿਆਰ ਸਮਝ ਨੂੰ ਰੋਸ਼ਨ ਕਰਦੇ ਨੇ। ਜਿਹਦੀ ਲੋਹ ਦੇ ਪਾਰੋਂ ਅਸੀਂ ਰੋਸ਼ਨੀ ਨੂੰ ਵੇਖਾਂਗੇ ਤੇ ਇਹ ਰੋਸ਼ਨੀ ਉਹਨਾਂ ਸਾਰਿਆਂ ਦੇ ਰਾਹੀਂ ਰੂਹਾਨੀ ਤੌਰ ਤੇ ਮਨਕਸ ਹੁੰਦੀ ਏ ਜਿਹੜੇ ਲੋਹ ਵਿੱਚ ਟੁਰਦੇ ਨੇ ਤੇ ਇੱਕ ਝੂਠੇ ਮਾਦੀ ਫਹਿਮ ਤੋਂ ਦੂਰ ਹੁੰਦੇ ਨੇ। ਮਸੀਹਤ ਦੀ ਸਾਇੰਸ ਤੂੜੀ ਨੂੰ ਕਣਕ ਤੋਂ ਵੱਖ ਕਰਨ ਲਈ ਹੱਥ ਵਿੱਚ ਪੱਖਾ ਲੈ ਕੇ ਆਉਂਦੀ ਏ। ਸਾਇੰਸ ਰੱਬ ਨੂੰ ਠੀਕ ਵਾਜ਼ਾ ਕਰੇਗੀ ਤੇ ਮਸੀਹਤ ਇਸ ਵਜ਼ਾਹਤ ਨੂੰ ਇਹਦੇ ਇਲਾਹੀ ਅਸੂਲ ਨੂੰ ਜ਼ਾਹਿਰ ਕਰੇਗੀ ਜਿਹੜਾ ਇਨਸਾਨ ਨੂੰ ਬਦਨੀ, ਇਖਲਾਕੀ ਤੇ ਰੂਹਾਨੀ ਤੌਰ ਤੇ ਚੰਗਾ ਬਣਾ ਰਿਹਾ ਹੁੰਦਾ ਏ। ਪਰਸਤਾਰ, ਅਫਸਾਨੇ ਨੂੰ ਅਸਲੀਅਤ ਤੋਂ ਵੱਖ ਕਰਨ ਵਾਲਾ, ਉਹ ਜਿਹੜਾ ਖਿਆਲਾਂ ਨੂੰ ਅਮਲ ਵਿੱਚ ਬਦਲਦਾ ਏ। ਅਸਮਾਨ, ਰੂਹਾਨੀ ਸਮਝ, ਸੱਚਾਈ ਤੇ ਗਲਤੀ ਦੇ ਵਿਚਕਾਰ, ਰੂਹ ਤੇ ਨਾਮ ਨਿਹਾਦ ਮਾਦੇ ਦੇ ਵਿਚਕਾਰ ਹੱਦਬੰਦੀ ਦੀ ਇੱਕ ਸਾਇੰਸੀ ਲਕੀਰ। ਕਿਉਂ ਜੇ ਸੱਚਾਈ ਲਾਮਤਨਾਹੀ ਏ, ਇਸ ਲਈ ਸੱਚਾਈ ਨੂੰ ਕੁਝ ਵੀ ਨਹੀਂ ਸਮਝਿਆ ਜਾਣਾ ਚਾਹੀਦਾ ਹੈ। ਕਿਉਂ ਜੇ ਸੱਚਾਈ ਚੰਗਿਆਈ ਵਿੱਚ ਕਾਦਰ ਮੁਤਲਿਕ ਏ ਤੇ ਗਲਤੀ ਜਿਹੜੀ ਸੱਚਾਈ ਦੀ ਮੁਖਾਲਫ ਏ ਉਹਦੇ ਵਿੱਚ ਕੋਈ ਤਾਕਤ ਨਹੀਂ ਏ, ਪਰ ਬੁਰਿਆਈ ਕੁਝ ਨਾ ਹੋਣ ਦੇ ਬਰਾਬਰ ਏ। ਬਹੁਤ ਵੱਡੀ ਗਲਤੀ ਬਹੁਤ ਉੱਚੀ ਚੰਗਿਆਈ ਦੀ ਜਾਲੀ ਮੁਖਾਲਫ ਏ। ਸਾਇੰਸ ਤੋਂ ਜੰਮਣ ਵਾਲਾ ਇਤਮਾਦ ਇਸ ਅਸਲੀਅਤ ਵਿੱਚ ਲੁਕਿਆ ਏ ਵੀ ਸੱਚਾਈ ਅਸਲੀ ਏ ਤੇ ਗਲਤੀ ਗੈਰ ਅਸਲੀ, ਗਲਤੀ ਸੱਚਾਈ ਦੇ ਸਾਹਮਣੇ ਡਰਪੋਕ ਏ। ਇਸ ਲਈ ਸਾਇੰਸ ਇਹਦੇ ਉੱਤੇ ਜ਼ੋਰ ਦਿੰਦੀ ਏ ਵੀ ਵੇਲਾ ਇਹ ਸਭ ਕੁਝ ਸਾਬਤ ਕਰੇਗਾ। ਸੱਚਾਈ ਤੇ ਗਲਤੀ ਦੋਵੇਂ ਇਨਸਾਨ ਦੀ ਸੋਚ ਤੋਂ ਕਿਤੇ ਬਹੁਤੇ ਨੇੜੇ ਹੋਏ ਨੇ ਤੇ ਸੱਚਾਈ ਫੇਰ ਵੀ ਵਾਜ਼ਿਆਤਰ ਹੁੰਦੀ ਜਾਵੇਗੀ, ਕਿਉਂ ਜੇ ਗਲਤੀ ਆਪਣੇ ਆਪ ਨੂੰ ਬਰਬਾਦ ਕਰਨ ਵਾਲੀ ਏ। ਸਾਇੰਸ ਦੇ ਪਾਰੋਂ ਫਾਨੀ ਸਿਆਣ ਦੇ ਦਾਅਵਿਆਂ ਦੀ ਬਰਬਾਦੀ ਪੂਰੇ ਇਨਸਾਨੀ ਖਾਨਦਾਨ ਨੂੰ ਬਰਕਤ ਦਿੰਦੀ ਏ, ਜਿਹਦੇ ਪਾਰੋਂ ਇਨਸਾਨ ਪਾਪ ਤੇ ਫਾਨੀਅਤ ਤੋਂ ਫਰਾਰ ਹੋ ਸਕਦਾ ਏ। ਫੇਰ ਵੀ ਸ਼ੁਰੂ ਵਾਂਗਰ ਇਹ ਆਜ਼ਾਦੀ ਸਾਇੰਸੀ ਤੌਰ 'ਤੇ ਨੇਕੀ ਅਤੇ ਬੁਰਿਆਈ ਦੋਵਾਂ ਦੀ ਪਛਾਣ ਵਿੱਚ ਆਪਣੇ ਆਪ ਨੂੰ ਜ਼ਾਹਰ ਨਹੀਂ ਕਰਦੀ, ਕਿਉਂ ਜੇ ਬੁਰਿਆਈ ਗੈਰ ਅਸਲੀ ਏ। ਦੂਜੇ ਪਾਸੇ ਸਿਆਣ ਦੀ ਸਾਇੰਸ ਪੂਰੇ ਤੌਰ 'ਤੇ ਕਿਸੇ ਅਧੂਰੇ ਬੇਮਹਾਲ ਇਲਮ ਤੋਂ ਵੱਖਰੀ ਏ, ਕਿਉਂ ਜੇ ਸਿਰਫ ਚੰਗਿਆਈ ਦੇ ਮਕਸਦ ਲਈ ਕੰਮ ਕਰਦਿਆਂ ਹੋਏ ਸਿਆਣ ਦੀ ਸਾਇੰਸ ਰੱਬ ਏ ਅਤੇ ਇਲਾਹੀ ਅਸੂਲ ਨੂੰ ਜ਼ਾਹਿਰ ਕਰਦੀ ਏ। ਚੰਗਿਆਈ ਦੀ ਹੱਦ ਲਾਮਤਨਾ ਹੀ ਰੱਬ ਅਤੇ ਉਹਦਾ ਖਿਆਲ ਏ ਜਿਹੜਾ ਹਾਕਮ ਏ ਕੁੱਲ ਏ, ਬੁਰਿਆਈ ਫਰਜ਼ੀ ਝੂਠ ਏ। ਕਦੀ ਕਦੀ ਇਹ ਆਖਿਆ ਜਾਂਦਾ ਏ ਵੀ ਕ੍ਰਿਸਚਨ ਸਾਇੰਸ ਪਾਪ, ਬਿਮਾਰੀ ਅਤੇ ਮੌਤ ਦੇ ਅਦਮ ਦੀ ਤਾਲੀਮ ਦਿੰਦੀ ਏ ਅਤੇ ਫਿਰ ਸਿਖਾਉਂਦੀ ਏ ਵੀ ਕਿਵੇਂ ਇਸ ਅਦਮ ਨੂੰ ਬਚਾਇਆ ਜਾਵੇ ਅਤੇ ਸ਼ਫਾ ਦਿੱਤੀ ਜਾਵੇ। ਕਿਸੇ ਵੀ ਅਦਮ ਸ਼ਾਇਦ ਦੀ ਗੈਰ ਅਸਲੀਅਤ ਵਾਜ਼ਿਆ ਏ, ਪਰ ਸਾਨੂੰ ਇਹ ਸਮਝਣ ਦੀ ਲੋੜ ਏ ਵੀ ਗਲਤੀ ਕੁਝ ਵੀ ਨਹੀਂ ਏ ਅਤੇ ਇਹਦੀ ਗੈਰ ਅਸਲੀਅਤ ਮਹਿਫੂਜ਼ ਨਹੀਂ ਏ, ਪਰ ਕੁੱਲੀਅਤ ਯਾਨੀ ਸੱਚਿਆਈ ਦੇ ਕੁਝ ਹੋਣ ਨੂੰ ਸਾਬਤ ਕਰਨ ਲਈ ਜ਼ਾਹਰ ਹੋਣੀ ਚਾਹੀਦੀ ਏ। ਇਹ ਆਪ ਸਾਹਮਣੇ ਆਉਂਦਾ ਏ ਭਈ ਅਸੀਂ ਬਸ ਤਦ ਹੀ ਹਮਾਹੰਗ ਹੁੰਦੇ ਹਾਂ ਜਦ ਅਸੀਂ ਬਦੀ ਜਾਂ ਐਸ ਯਕੀਨ ਦਾ ਇਜ਼ਹਾਰ ਕਰਨਾ ਛੱਡ ਦਿੰਦੇ ਹਾਂ ਭਈ ਅਸੀਂ ਦੂਜਿਆਂ ਦੇ ਪਾਪਾਂ ਦੇ ਪਾਰੋਂ ਦੁੱਖ ਸਹਿੰਦੇ ਹਾਂ। ਗਲਤੀ ਉੱਤੇ ਘੱਟ ਭਰੋਸਾ ਗਲਤੀ ਨੂੰ ਨਿਸ਼ਚਿਤ ਕਰਦਾ ਏ ਅਤੇ ਸੱਚਿਆਈ ਦੇ ਮਾਦੀ ਫਹਿਮ ਵੱਲ ਰਹਿਨੁਮਾਈ ਦਿੰਦਾ ਏ। ਅਸੀਂ ਸਾਰੇ ਠੀਕ ਤੌਰ ਨਾਲ ਜਾਣਦੇ ਹਾਂ ਭਈ ਰੂਹ ਰੱਬ ਯਾਨੀ ਇਲਾਹੀ ਅਸੂਲ ਵੱਲੋਂ ਆਉਂਦੀ ਏ ਅਤੇ ਇਹਦੀ ਤਾਲੀਮ ਮਸੀਹ ਅਤੇ ਕ੍ਰਿਸਚਨ ਸਾਇੰਸ ਦੇ ਰਾਹੀਂ ਮਿਲਦੀ ਏ। ਜੇ ਇਸ ਸਾਇੰਸ ਨੂੰ ਚੰਗੀ ਤਰ੍ਹਾਂ ਸਿੱਖਿਆ ਅਤੇ ਮੁਨਾਸਬ ਤੌਰ 'ਤੇ ਸਮਝਿਆ ਗਿਆ ਏ ਅਤੇ ਅਸੀਂ ਇਹਦੇ ਤੋਂ ਕਿਤੇ ਚੰਗੇ ਤਰੀਕੇ ਨਾਲ ਸੱਚਿਆਈ ਨੂੰ ਜਾਣ ਸਕਦੇ ਹਾਂ ਜਿੰਨਾ ਕੋਈ ਫਲਕੀਆਤ ਦਾ ਮਾਹਿਰ ਤਾਰਿਆਂ ਨੂੰ ਪੜ੍ਹ ਸਕਦਾ, ਕਿਸੇ ਗ੍ਰਹਿਣ ਦਾ ਅੰਦਾਜ਼ਾ ਲਾ ਸਕਦਾ ਹੋਵੇ। ਇਹ ਜ਼ੇਨਖਾਨੀ ਗੈਬੀਨੀ ਦੇ ਬਿਲਕੁਲ ਉਲਟ ਏ। ਇਹ ਰੂਹਾਨੀ ਸਿਆਣ ਦੀ ਲੋਏ ਜਿਹੜੀ ਰੂਹ ਦੀ ਸਲਾਹੀਅਤ ਨੂੰ ਜ਼ਾਹਿਰ ਕਰਦੀ ਏ, ਨਾ ਕਿ ਮਾਦੀ ਹਿੱਸ ਦੀ। ਇਹ ਰੂਹਾਨੀ ਹਿੱਸ ਇਨਸਾਨੀ ਸਿਆਣ ਵਿੱਚ ਉਸ ਵੇਲੇ ਆਉਂਦੀ ਏ ਜਦ ਦੂਜੀ ਦੱਸੀ ਹੋਈ ਇਲਾਹੀ ਸਿਆਣ ਨੂੰ ਮੰਨ ਲੈਂਦੀ ਏ। ਕਿਸੇ ਬੰਦੇ ਨੂੰ ਚੰਗਿਆਈ ਕਰਨ ਨਾ ਕਿ ਬੁਰਿਆਈ ਕਰਨ ਦੇ ਕਾਬਲ ਬਣਾਉਂਦਿਆਂ ਹੋਏ ਇਸ ਤਰ੍ਹਾਂ ਦੇ ਇਲਹਾਮ ਉਹਨੂੰ ਜ਼ਾਹਰ ਕਰਦੇ ਨੇ ਜਿਹੜਾ ਹਮਾਂਗੀ ਨੂੰ ਬਣਾਉਂਦਾ ਅਤੇ ਹਮੇਸ਼ਾ ਕਾਇਮ ਰੱਖਦਾ ਏ। ਜਦੋਂ ਤੁਸੀਂ ਇਸ ਤਰੀਕੇ ਨਾਲ ਇਨਸਾਨੀ ਸਿਆਣ ਨੂੰ ਪੜ੍ਹਨ ਦੇ ਕਾਬਲ ਹੋ ਜਾਵੋਗੇ ਤਦ ਤੁਸੀਂ ਕਾਮਲ ਸਾਇੰਸ ਤਿੱਕਰ ਅਪੜੋਗੇ ਅਤੇ ਉਸ ਗਲਤੀ ਨੂੰ ਸਮਝੋਗੇ ਜਿਹਨੂੰ ਨੇਸਤ ਕਰਨਾ ਏ। ਅਸੀਂ ਝੂਠ ਨੂੰ ਕਬੂਲ ਕਰਨ ਨਾਲ ਨਹੀਂ ਬਲਕਿ ਰੱਦ ਕਰਨ ਨਾਲ ਸੱਚਿਆਈ ਵਿੱਚ ਕਾਇਮ ਰਹਿੰਦੇ ਹਾਂ। ਯਸੂ ਨੇ ਮੁਜੱਸਮਬਦੀ ਦੇ ਬਾਰੇ ਆਖਿਆ ਭਈ ਇਹ ਝੂਠੀ ਏ ਅਤੇ ਝੂਠੇ ਦਾ ਪਿਓ ਏ। ਸੱਚਿਆਈ ਨਾ ਝੂਠ ਨੂੰ, ਝੂਠ ਦੀ ਤਾਕਤ ਨੂੰ ਅਤੇ ਨਾ ਝੂਠੇ ਨੂੰ ਪੈਦਾ ਕਰਦੀ ਏ। ਜੇ ਇਨਸਾਨ ਇਹ ਯਕੀਨ ਕਰਨਾ ਛੱਡ ਦੇਵੇ ਭਈ ਰੱਬ ਪਾਪ, ਬਿਮਾਰੀ ਅਤੇ ਮੌਤ ਨੂੰ ਬਣਾਉਂਦਾ ਏ ਜਾਂ ਇਨਸਾਨ ਨੂੰ ਐਸ ਦਰੋਹੀ ਤਰਾਜ਼ੂ ਦੀਆਂ ਤਕਲੀਫਾਂ ਦੇ ਕਾਬਲ ਬਣਾਉਂਦਾ ਏ ਅਤੇ ਗਲਤੀ ਦੀਆਂ ਨੀਆਂ ਜ਼ਾਇਲ ਹੋ ਜਾਣਗੀਆਂ ਅਤੇ ਗਲਤੀ ਦੀ ਤਬਾਹੀ ਪੱਕੀ ਹੋ ਜਾਵੇਗੀ। ਪਿਆਰੇ ਪੜ੍ਹਨ ਵਾਲਿਓ, ਕਿਹੜਾ ਸਿਆਣ ਦਾ ਤਸੱਵਰ ਜਾਂ ਖਾਰਜੀ ਖਿਆਲ ਤੁਹਾਡੇ ਲਈ ਅਸਲੀ ਹੋਵੇਗਾ, ਮਾਦੀ ਜਾਂ ਰੂਹਾਨੀ? ਤੁਸੀਂ ਦੋਵੇਂ ਨਹੀਂ ਰੱਖ ਸਕਦੇ। ਤੁਸੀਂ ਆਪਣੇ ਆਪ ਦਾ ਨਮੂਨਾ ਲਿਆ ਰਹੇ ਹੋ। ਇਹ ਨਮੂਨਾ ਜਾਂ ਆਰਜ਼ੀ ਏ ਜਾਂ ਅਬਦੀ, ਜਾਂ ਰੂਹ ਜਾਂ ਫਿਰ ਮਾਦਾ ਤੁਹਾਡਾ ਨਮੂਨਾ ਏ। ਜੇ ਤੁਸੀਂ ਦੋ ਨਮੂਨੇ ਰੱਖਣ ਦੀ ਕੋਸ਼ਿਸ਼ ਕਰਦੇ ਹੋ ਤਾਂ ਅਮਲੀ ਤੌਰ 'ਤੇ ਤੁਹਾਡੇ ਕੋਲ ਕੋਈ ਵੀ ਨਹੀਂ ਹੋਵੇਗਾ। ਘੜੀ ਵਿੱਚ ਪੈਂਡੂਲਮ ਵਾਂਗਰ ਤੁਹਾਨੂੰ ਅੱਗੇ ਪਿੱਛੇ ਧੱਕਾ ਲਾਇਆ ਜਾਵੇਗਾ ਤਾਂ ਜੋ ਮਾਦੇ ਦੀਆਂ ਪਸਲੀਆਂ ਨਾਲ ਵੱਜੋ ਅਤੇ ਅਸਲੀ ਅਤੇ ਗੈਰ ਅਸਲੀ ਦੇ ਵਿਚਾਲੇ ਲਮਕਦੇ ਰਹੋ। ਇਨਸਾਨ ਦੀ ਰੂਹਾਨੀ ਇਨਫਰਾਦੀਅਤ ਕਦੀ ਗਲਤ ਨਹੀਂ ਹੁੰਦੀ। ਇਹ ਇਨਸਾਨ ਦੇ ਬਣਾਉਣ ਵਾਲੇ ਦੀ ਛਬੀ ਏ। ਮਾਦਾ ਬਸ਼ਰ ਨੂੰ ਅਸਲੀ ਸ਼ੁਰੂਆਤ ਅਤੇ ਹਸਤੀ ਦੀਆਂ ਹਕੀਕਤਾਂ ਨਾਲ ਨਹੀਂ ਜੋੜ ਸਕਦਾ ਜਿਹਦੇ ਵਿੱਚ ਸਭ ਕੁਝ ਮੁੱਕ ਜਾਣਾ ਚਾਹੀਦਾ ਏ। ਇਹ ਬਸ ਰੂਹ ਦੀ ਵਡਿਆਈ ਨੂੰ ਮੰਨਣ ਨਾਲ ਹੋਵੇਗਾ ਜਿਹੜਾ ਰੂਹ ਦੇ ਦਾਅਵਿਆਂ ਨੂੰ ਖਤਮ ਕਰਦਾ ਏ ਭਈ ਬਸ਼ਰ ਫਾਨੀਅਤ ਨੂੰ ਮੁਕਾ ਦੇਣ ਅਤੇ ਕਿਸੇ ਮਜ਼ਬੂਤ ਰੂਹਾਨੀ ਤਾਲਕ ਨੂੰ ਲੱਭਣ ਜਿਹੜਾ ਇਨਸਾਨ ਨੂੰ ਹਮੇਸ਼ਾ ਲਈ ਆਪਣੇ ਬਣਾਉਣ ਵਾਲੇ ਵੱਲੋਂ ਲਾਜ਼ਮੀ ਇਲਾਹੀ ਸ਼ਬੀ ਵਿੱਚ ਕਾਇਮ ਰੱਖਦਾ ਏ। ਰੂਹ ਉਸ ਫਹਿਮ ਤੋਂ ਆਗਾਹ ਕਰਦੀ ਏ ਜਿਹੜੀ ਸ਼ਾਉਰ ਨੂੰ ਉੱਚਾ ਕਰਦੀ ਅਤੇ ਸੱਚਾਈ ਵੱਲ ਰਹਿਨੁਮਾਈ ਦਿੰਦੀ ਏ। ਜ਼ਬੂਰ ਦੇ ਲਿਖਾਰੀ ਨੇ ਆਖਿਆ, ਬਹਿਰਾਂ ਦੀ ਆਵਾਜ਼ ਤੋਂ, ਸਮੁੰਦਰ ਦੀਆਂ ਜ਼ਬਰਦਸਤ ਛੱਲਾਂ ਤੋਂ ਵੀ ਖੁਦਾਵੰਦ ਉੱਚਾ ਅਤੇ ਕਾਦਰ ਏ। ਰੂਹਾਨੀ ਹਿੱਸ ਰੂਹਾਨੀ ਨੇਕੀ ਦਾ ਸ਼ਾਉਰ ਏ। ਫਹਿਮ ਅਸਲੀ ਅਤੇ ਗੈਰ ਅਸਲੀ ਦੇ ਵਿਚਕਾਰ ਹੱਦਬੰਦੀ ਦੀ ਲਕੀਰ ਏ। ਰੂਹਾਨੀ ਫਹਿਮ ਸਿਆਣ ਯਾਨੀ ਹਯਾਤੀ, ਸੱਚਿਆਈ ਅਤੇ ਮੁਹੱਬਤ ਨੂੰ ਖੋਲ੍ਹਦਾ ਏ ਅਤੇ ਇਲਾਹੀ ਹਿੱਸ ਨੂੰ ਕ੍ਰਿਸਚਨ ਸਾਇੰਸ ਵਿੱਚ ਸੰਸਾਰ ਦਾ ਰੂਹਾਨੀ ਸਬੂਤ ਦਿੰਦਿਆਂ ਹੋਏ ਜ਼ਾਹਰ ਕਰਦਾ ਏ। ਇਹ ਫਹਿਮ ਸ਼ਾਉਰੀ ਨਹੀਂ ਏ, ਮੁਹੱਕਕਾਨਾ ਸਲਾਹਤਾਂ ਦਾ ਨਤੀਜਾ ਨਹੀਂ ਏ। ਇਹ ਚਾਨਣ ਵਿੱਚ ਲਿਆਉਂਦਿਆਂ ਹੋਏ ਸਾਰੀਆਂ ਸ਼ਾਵਾਂ ਦੀ ਅਸਲੀਅਤ ਏ। ਰੱਬ ਦਾ ਤਸੱਵਰ ਲਾਫਾਨੀ, ਲਾਖਤਾ, ਲਾਮਹਿਦੂਦ ਦੀ ਅਕਾਸੀ ਕਰਦਾ ਹੈ। ਫਾਨੀ ਖਤਾਕਾਰ ਅਤੇ ਮਹਿਦੂਦ ਇਨਸਾਨੀ ਅਕੀਦੇ ਨੇ ਜਿਹੜੇ ਆਪਣੇ ਆਪ ਲਈ ਅਜਿਹੇ ਕੰਮ ਵੰਡਦੇ ਨੇ ਜਿਹੜੇ ਉਹਨਾਂ ਲਈ ਨਾਮੁਮਕਿਨ ਹੋਣ, ਜਿਹੜੇ ਸੱਚਾਈ ਅਤੇ ਝੂਠ ਦੇ ਵਿਚਾਲੇ ਅੱਡ ਕਰਦੇ ਨੇ। ਅਸਲ ਦੇ ਬਿਲਕੁਲ ਉਲਟ ਛਾਵਾਂ ਅਸਲ ਦਾ ਪਰਛਾਵਾਂ ਨਹੀਂ ਬਣ ਸਕਦੀਆਂ। ਇਸ ਲਈ ਰੂਹ ਦਾ ਪਰਛਾਵਾਂ ਨਾ ਹੁੰਦਿਆਂ ਹੋਏ ਮਾਦੇ ਦਾ ਕੋਈ ਅਸਲੀ ਵਜੂਦ ਨਹੀਂ ਹੈ। ਸਮਝ ਰੱਬ ਦੀ ਇੱਕ ਖਸਲਤ ਹੈ, ਅਜਿਹੀ ਖਸਲਤ ਜਿਹੜੀ ਕ੍ਰਿਸਚਨ ਸਾਇੰਸ ਨੂੰ ਇੱਕ ਮਫਰੂਜ਼ੇ ਤੋਂ ਵੱਖ ਕਰਦੀ ਅਤੇ ਸੱਚਾਈ ਨੂੰ ਹਤਮੀ ਕਰਾਰ ਦਿੰਦੀ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਅਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰ ਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।